हे गुरु सतनाम श्री वाहे गुरु साहिब जी नाम देव जी मैं अंदुले की टेक तेरा नाम खुंद करा मैं गरीब मैं मशकीन तेरा नाम है आधारा मैं अंदुले की टेक तेरा नाम खुंदकारा मैं गरीब मैं मस्कीन तेरा नाम है आधारा रहाओ करीमा रहीमा अल्लाह तू गनी हाजरा हजूर दर पेश तू मनी दरियाओ तू देहांद तू बिसियार तू तनी देह लेह एक तू दिगर को नहीं तू दाना तू बीना मैं विचार क्या करी नामे चे स्वामी बगशंद तू हरी तू दाना तू बिना मैं विचार क्या करी नामे चे स्वामी बगशंद तू हरी वाहे गुरु जी का खालसा वाहे गुरु जी की फतेह।
सतनाम धनवाखे गुरु साहिब जियो जेता जियो पिंड सब तेरा तू अंतर जामी पुरख भगवान दासन दास कह जन नानक जेहा तू कराखे तेहा हों करी बखियान दासन दास कह जन नानक जेहा तू कराखे तेहा हों करी बखियान परम सम्मान योग सतगुरु साहिब श्री गुरु ग्रंथ साहिब सच्चे पातशाह महाराज जी दी ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਰਾਗ ਤਿਲੰਗ ਹੈ ਔਰ ਅੱਜ ਦੇ ਇਸ ਹੁਕਮ ਰੂਪੀ ਅੰਮ੍ਰਿਤ ਬਚਨ ਇਹਨਾਂ ਦੇ ਉਚਾਰਨ ਕਰਤਾ ਭਗਤ ਨਾਮਦੇਵ ਜੀ ਮਹਾਰਾਜ ਨੇ। ਭਗਤ ਨਾਮਦੇਵ ਜੀ ਇਸ ਸ਼ਬਦ ਅੰਦਰ ਆਪਣੀ ਅਲਪਗਤਾ, ਆਪਣੀ ਨਿਮਰਤਾ, ਆਪਣੇ ਅੰਦਰ ਦੇ ਝੁਕਾ ਔਰ ਸਮਰਪਿਤਤਾ ਇਸ ਦਾ ਜ਼ਿਕਰ ਕਰਦੇ ਨੇ ਅਤੇ ਨਾਲ ਹੀ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਉਸ ਦੀ ਸਰਬਗਤਾ, ਉਸ ਦਾ ਬਿਰਦ, ਉਸ ਦੀ ਦਿਆਲਤਾ, ਉਸ ਦੇ ਨਾਮ ਦੀ ਉਪਮਾ ਕਰਦੇ ਹੋਏ ਅੱਜ ਸ਼ਬਦ ਵਿੱਚ ਪਰਮੇਸ਼ਵਰ ਦੇ ਚਰਨਾਂ ਵਿੱਚ ਉਸ ਦੇ ਗੁਣਾਂ ਦੀਆਂ ਵਡਿਆਈਆਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਇਉਂ ਕਹਿ ਲਈਏ ਆਪਣੀ ਅਲਪਗਤਾ ਅਤੇ ਪਰਮੇਸ਼ਵਰ ਦੀ ਸਰਬਗਤਾ ਦਾ ਜ਼ਿਕਰ ਕੀਤਾ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰ ਸਕੀਏ ਔਰ ਅੱਜ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਵਸ ਵੀ ਹੈ, ਦਿਹਾੜਾ ਵੀ ਹੈ, ਉਸ ਸੰਬੰਧੀ ਵੀ ਕੁਛ ਮਿੰਟ ਆਪ ਜੀ ਦੇ ਦਰਸ਼ਨ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ। ਭਾਵਾਂ ਅਸੀਂ ਦੇਸ਼ ਪਰਦੇਸ਼ ਵਿੱਚ ਬੈਠੇ ਹੋਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਸਰਵਣ ਕਰਨੇ ਹਾਂ, ਘਰ ਬੈਠੇ ਵੀ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ, ਨਾਮਦੇਵ ਜੀ।
ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਿਲੰਗ ਵਿੱਚ ਦਰਜ ਹੈ। ਇਸ ਅੰਮ੍ਰਿਤ ਬਾਣੀ ਦੇ ਆਰੰਭਤਾ ਵਿੱਚ ਜੋ ਸਰਲੇਖ ਹੈ, ਜਿੱਥੋਂ ਭਗਤ ਬਾਣੀ ਪ੍ਰਾਰੰਭ ਹੁੰਦੀ ਹੈ, ਉਹ ਸਰਲੇਖ ਹੈ ਤਿਲੰਗ ਬਾਣੀ ਭਗਤਾਂ ਕੀ। ਉਸ ਤੋਂ ਬਾਅਦ ਲਿਖਿਆ ਹੈ ਕਬੀਰ ਜੀ, ਇਹਦਾ ਮਤਲਬ ਰਾਗ ਤਿਲੰਗ ਹੈ, ਭਗਤਾਂ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬੋਲ ਨੇ ਅਤੇ ਪਹਿਲਾ ਸ਼ਬਦ ਜੋ ਹੈ ਉਹ ਕਬੀਰ ਜੀ ਦਾ ਹੈ। ਜੋ ਅੱਜ ਹੁਕਮ ਰੂਪ ਆਇਆ ਇਸ ਸ਼ਬਦ ਦਾ ਸਿਰਲੇਖ ਹੈ ਨਾਮਦੇਵ ਜੀ। ਇਸ ਦਾ ਭਾਵ ਇਹ ਵੇ, ਗੁਰਬਾਣੀ ਪੜ੍ਹਨ ਵਾਲੇ ਜਗਿਆਸੂ ਜਣੋ, ਜੋ ਸ਼ਬਦ ਆਪ ਜੀ ਅੱਗੇ ਪੜ੍ਹਨ ਲੱਗੇ ਹੋ, ਜਿਸ ਸ਼ਬਦ ਦਾ ਪਾਠ ਕਰ ਰਹੇ ਹੋ, ਇਸ ਸ਼ਬਦ ਦੇ ਉਚਾਰਨ ਕਰਤਾ ਭਗਤ ਨਾਮਦੇਵ ਜੀ ਮਹਾਰਾਜ ਨੇ। ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ।
ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ।
ਇਸ ਸ਼ਬਦ ਦੀ ਆਰੰਭਤਾ ਭਗਤ ਨਾਮਦੇਵ ਜੀ ਪ੍ਰਭੂ ਚਰਨਾਂ ਵਿੱਚ ਅਰਦਾਸ ਬੇਨਤੀ ਤੋਂ ਪਰਮੇਸ਼ਵਰ ਦੀ ਸਮਰੱਥਾ ਬਾਰੇ ਅਤੇ ਆਪਣੀ ਅਸਮਰੱਥਾ ਨੂੰ ਪ੍ਰਗਟ ਕਰ ਰਹੇ ਨੇ। ਮੈਂ ਅੰਦੁਲੇ ਕੀ ਟੇਕ, ਆਪਣੇ ਆਪ ਨੂੰ ਮੁਖਾਤਬ ਕਰਦੇ ਹੋਏ, ਆਪਣਾ ਜ਼ਿਕਰ ਕਰਦੇ ਹੋਏ ਭਗਤ ਜੀ ਕਹਿ ਰਹੇ ਨੇ ਕਿ ਮੈਨੂੰ ਅੰਨੇ ਨੂੰ ਸਿਰਫ ਟੇਕ ਦਾ ਅਰਥ ਹੈ ਸਹਾਰਾ, ਸਹਾਰਾ ਹੈ ਤਾਂ ਕੇਵਲ ਇੱਕ ਪਰਿਪੂਰਨ ਵਾਹਿਗੁਰੂ ਜੀ ਦੇ ਨਾਮ ਦਾ। ਮੈਂ ਅੰਦੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਖੁੰਦਕਾਰਾ ਦਾ ਅਰਥ ਵੈਸੇ ਹੈ ਮਾਲਕ, ਖੁੰਦਕਾਰ, ਪਰਮੇਸ਼ਵਰ, ਅਕਾਲ ਪੁਰਖ, ਵਾਹਿਗੁਰੂ। ਇਹਦੇ ਅਰਥ ਆਪਾਂ ਕਰਾਂਗੇ, ਹੇ ਮਾਲਕ ਜੀ, ਮੈਨੂੰ ਅੰਨੇ ਨੂੰ ਕੇਵਲ ਤੇਰੇ ਨਾਮ ਦਾ ਹੀ ਸਹਾਰਾ ਹੈ। ਮੇਰੇ ਲਈ ਆਸਰਾ ਓਟ ਟੇਕ ਸਿਰਫ ਪਰਮੇਸ਼ਵਰ ਦਾ ਨਾਮ ਹੈ।
ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ।
ਮੈਂ ਗਰੀਬ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਜਿਜ਼ ਹਾਂ, ਮੈਂ ਗਰੀਬ ਕੰਗਾਲ ਹਾਂ, ਮੈਂ ਗਰੀਬ, ਮੈਂ ਮਸਕੀਨ। ਜਿਹੜਾ ਮਸਕੀਨ ਸ਼ਬਦ ਹੈ ਇਹ ਦਰਅਸਲ ਅਰਬੀ ਦਾ ਸ਼ਬਦ ਹੈ। ਮਸਕੀਨ ਦਾ ਅਖਰੀ ਅਰਥ ਕੋਸ਼ ਵਿੱਚ ਦਿੱਤਾ ਗਿਆ ਹੈ ਕਿ ਚੁੱਪ ਰਹਿਣ ਵਾਲਾ, ਜਿਹੜਾ ਖਾਮੋਸ਼ ਰਹਿੰਦਾ ਹੈ। ਇਸ ਨੂੰ ਥੋੜ੍ਹਾ ਜਿਹਾ ਹੋਰ ਵਿਆਖਿਆ ਸਹਿਤ ਆਪਾਂ ਕਰਨਾ ਹੋਵੇ ਤਾਂ ਮਸਕੀਨ ਦਾ ਅਰਥ ਹੈ ਨਿਮਰਤਾ ਵਿੱਚ ਰਹਿਣ ਵਾਲਾ, ਸੱਚ ਕੇ ਨਿਮਰਤਾ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਵਾਲਾ। ਮੈਂ ਅੰਦੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਹੇ ਮਾਲਕ, ਮੇਰੇ ਅੰਨੇ ਨੂੰ ਸਿਰਫ ਤੇਰੇ ਨਾਮ ਦਾ ਸਹਾਰਾ ਹੈ। ਮੈਂ ਗਰੀਬ, ਮੈਂ ਸਭ ਤੋਂ ਵੱਧ ਗਰੀਬ ਹਾਂ, ਮੈਂ ਮਸਕੀਨ, ਮੈਂ ਮਾਲਕ ਸਭ ਤੋਂ ਨਿਮਰਤਾ ਵਿੱਚ ਵੱਧ ਰਹਿਣ ਵਾਲਾ ਹਾਂ। ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਮੇਰੀ ਜ਼ਿੰਦਗੀ ਦਾ ਸਹਾਰਾ, ਮੇਰੀ ਜ਼ਿੰਦਗੀ ਦੀ ਓਟ, ਮੇਰੇ ਜੀਵਨ ਦਾ ਕੇਵਲ ਤਾਂ ਕੇਵਲ ਬੇੜਾ ਪਾਰ ਕਰਨ ਵਾਲਾ ਸਿਰਫ ਤੇਰਾ ਨਾਮ ਹੀ ਹੈ। ਇਹ ਹੀ ਅੰਮ੍ਰਿਤ ਬਚਨ ਦੀਆਂ ਰਹਾਉ ਦੀਆਂ ਤੁਕਾਂ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਜਿੱਥੇ ਪਰਮਾਤਮਾ ਦੇ ਬੇਅੰਤ ਗੁਣ ਗਾਇਨ ਕੀਤੇ ਗਏ, ਉਹਨੂੰ ਸਮਰੱਥ, ਸਰਬ ਸ਼ਕਤੀਮਾਨ, ਸਰਬ ਕਲਾ ਸੰਪੂਰਨ ਕਿਹਾ ਗਿਆ, ਉੱਥੇ ਭਗਤੀ ਕਰਨ ਵਾਲੇ ਭਗਤਾਂ ਨੇ, ਮਹਾਂਪੁਰਖਾਂ ਨੇ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨੇ, ਜਿਉਂ ਜਿਉਂ ਪਰਮਾਤਮਾ ਦੀ ਭਗਤੀ ਦਾ ਉਹਨਾਂ ਨੂੰ ਰਸ ਲੱਗਾ, ਉਹਨਾਂ 'ਤੇ ਬਖਸ਼ਿਸ਼ ਹੋਈ, ਤਿਉਂ ਤਿਉਂ ਉਹ ਨਿਮਰਤਾ ਅੰਦਰ ਆ ਕੇ ਆਪਾ ਭਾਵ ਮਿਟਾ ਕੇ ਸਿਰਫ ਪਰਮਾਤਮਾ ਦੇ ਗੁਣ ਹੀ ਗਾਈ ਜਾ ਰਹੇ ਨੇ। ਜਿਵੇਂ ਅੱਜ ਭਗਤ ਕਹਿ ਰਹੇ ਨੇ, ਮੇਰੇ ਕੋਲ ਕੋਈ ਸਮਰੱਥਾ ਨਹੀਂ, ਮੈਂ ਗਰੀਬ ਹਾਂ, ਮੈਂ ਮਸਕੀਨ ਹਾਂ, ਮੈਂ ਕੰਗਾਲ ਹਾਂ, ਮੈਨੂੰ ਅੰਨੇ ਨੂੰ ਕੁਛ ਨਜ਼ਰ ਨਹੀਂ ਆ ਰਿਹਾ। ਅਸਲ 'ਚ ਜਦੋਂ ਕੋਈ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਤੁਰੇਗਾ, ਬੰਦਗੀ ਵਾਲੇ ਪਾਸੇ ਤੁਰੇਗਾ, ਸੱਚ ਇਹ ਵੇ ਜਿਤਨਾ ਜਿਤਨਾ ਉਹਦਾ ਅੰਦਰ ਭਗਤੀ ਨਾਲ ਭਰਪੂਰ ਹੋਵੇਗਾ, ਉਹਨਾਂ ਉਹਦਾ ਅੰਦਰ ਜਿਹੜਾ ਨਿਮਰਤਾ ਵਿੱਚ ਝੁਕੀ ਜਾਏਗਾ। ਇਹੀ ਕਾਰਨ ਕਿ ਭਗਤ ਦਿਨ ਰਾਤ ਪ੍ਰਭੂ ਚਰਨਾਂ ਵਿੱਚ ਨਿਮਰਤਾ ਸਹਿਤ ਝੁਕਦਾ ਹੈ। ਜਿਵੇਂ ਅਸੀਂ ਆਮ ਤੌਰ 'ਤੇ ਇੱਕ ਉਦਾਹਰਨ ਦਿੰਦੇ ਹਾਂ ਕਿ ਰੁੱਖ ਦੀ ਟਾਹਣੀ ਨੂੰ ਫੁੱਲ ਲੱਗਾ ਹੋਵੇ ਅਤੇ ਉਹਦਾ ਅਜੇ ਪੂਰਨ ਝੁਕਾ ਨਹੀਂ, ਔਰ ਧਰਤੀ ਵੱਲ ਜ਼ਿਆਦਾ ਝੁਕਦੀ ਨਹੀਂ, ਪਰ ਜਦੋਂ ਉਸ ਫੁੱਲ ਤੋਂ ਫਲ ਬਣ ਜਾਏ ਅਤੇ ਉਸ ਫਲ ਦਾ ਆਕਾਰ ਵੀ ਵੱਡਾ ਹੋ ਜਾਏ, ਮੁਕੰਮਲ ਹੋ ਜਾਏ, ਅਤੇ ਉਸ ਆਕਾਰ ਮੁਕੰਮਲਤਾ ਵਾਲੇ ਫਲ ਅੰਦਰ ਪੂਰਨ ਤੌਰ 'ਤੇ ਰਸ ਭਰਿਆ ਜਾਏ, ਪਿਆਰਿਓ, ਫਿਰ ਬ੍ਰਿਕਸ਼ ਦੀਆਂ ਟਾਹਣੀਆਂ ਨੂੰ ਧਰਤੀ ਵੱਲ ਧੱਕੇ ਨਾਲ ਖਿੱਚਣ ਦੀ ਜ਼ਰੂਰਤ ਨਹੀਂ, ਉਸ ਦੀਆਂ ਸ਼ਾਖਾਵਾਂ ਨੂੰ ਜ਼ਮੀਨ ਵੱਲ ਜ਼ੋਰ ਨਾਲ ਝੁਕਾਉਣ ਦੀ ਲੋੜ ਨਹੀਂ ਪੈਂਦੀ। ਜਿਸ ਰੁੱਖ ਦੀਆਂ ਟਾਹਣੀਆਂ ਤੇ ਰਸਦਾਇਕ ਫਲ ਲੱਗ ਜਾਣਗੇ, ਸੱਚ ਇਹ ਵੇ ਉਹਦੀਆਂ ਸ਼ਾਖਾਵਾਂ ਆਪਣੇ ਆਪ ਹੀ ਧਰਤੀ ਵੱਲ ਝੁਕਣ ਲੱਗ ਪੈਂਦੀਆਂ ਨੇ। ਜਿਸ ਅੰਦਰ ਪਰਮਾਤਮਾ ਦੀ ਬੰਦਗੀ ਦਾ ਫਲ ਲੱਗ ਜਾਂਦਾ ਹੈ, ਸੱਚ ਇਹ ਵੇ ਉਹ ਕਪਟ ਕਰਕੇ, ਛਲ ਕਰਕੇ, ਫਰੇਬ ਕਰਕੇ ਨਹੀਂ ਝੁਕਦਾ। ਹਕੀਕਤ ਵਿੱਚ ਉਹਦੇ ਅੰਦਰ ਦਾ ਜੀਵਨ ਹੀ, ਉਹਦੇ ਅੰਦਰ ਦੀ ਨਿਮਰਤਾ ਉਹਨੂੰ ਅੰਦਰੋਂ ਚੁਕਾ ਦਿੰਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਫਿਰ ਬਚਨ ਕਹੇ ਕਿ ਜਿਹੜਾ ਉਸ ਨਿਮਰਤਾ ਵਿੱਚ ਇਹ ਕਹਿੰਦਾ ਮੈਂ ਸਭ ਤੋਂ ਨੀਵਾਂ ਹਾਂ, ਮੈਂ ਸਭ ਤੋਂ ਮਾੜਾ ਵਾਂ, ਮੇਰੇ ਪੱਲੇ ਕੁਛ ਵੀ ਨਹੀਂ, ਸਤਿਗੁਰੂ ਕਹਿੰਦੇ ਨੇ ਸੱਚ ਇਹ ਜੇ ਉਹਦੇ ਪੱਲੇ ਸਭ ਕੁਛ ਹੁੰਦਾ ਹੈ, ਅਤੇ ਜਿਹੜਾ ਹੰਕਾਰ ਵਿੱਚ ਆ ਕੇ ਕਹਿੰਦਾ ਮੈਂ ਸਭ ਕੁਛ ਕਰਨ ਵਾਲਾ, ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਉਸ ਬੰਦੇ ਦੇ ਪੱਲੇ ਕੁਛ ਵੀ ਨਹੀਂ ਹੁੰਦਾ। ਫਿਰ ਥੋੜ੍ਹੀ ਜਿਹੀ ਬੇਨਤੀ ਧਿਆਨ ਨਾਲ ਸੁਣ, ਮੈਂ ਦੁਹਰਾਉਣ ਲੱਗਾ ਸ਼ਬਦ। ਪਰਮਾਤਮਾ ਦੀ ਭਗਤੀ ਵਿੱਚ ਜੁੜਿਆ ਹੋਇਆ ਅੰਦਰ ਜਿਉਂ ਜਿਉਂ ਨਿਮਰਤਾ ਵੀ ਜਾਂਦਾ ਹੈ, ਤਿਉਂ ਤਿਉਂ ਆਪਾ ਭਾਵ ਛੱਡੀ ਜਾਂਦਾ ਹੈ। ਮੇਰੇ ਪੱਲੇ ਕੁਛ ਨਹੀਂ, ਮੇਰੇ ਕੋਲ ਗੁਣ ਕੋਈ ਨਹੀਂ, ਮੈਂ ਔਗਣਾਂ ਨਾਲ ਭਰਿਆ ਵਾਂ। ਸੱਚ ਇਹ ਵੇ ਉਹ ਜਿੰਨਾ ਨਿਮਰਤਾ ਵਿੱਚ ਕਹਿੰਦਾ ਹੈ ਇਹ ਵੀ ਉਹਦੇ ਅੰਦਰ ਦਾ ਗੁਣ ਹੈ, ਅਤੇ ਜਿੰਨਾ ਬੰਦਾ ਹੰਕਾਰ ਵਿੱਚ ਉੱਚਾ ਉੱਠ ਕੇ ਕਹਿੰਦਾ ਮੈਂ ਸਭ ਤੋਂ ਚੰਗਾ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ ਪੱਲੇ ਚੰਗਿਆਈ ਹੁੰਦੀ। ਦੋ ਬਚਨ ਅਸੀਂ ਪੜ੍ਹਨੇ, ਇੱਕ ਹੈ ਆਪਸ ਕੋ ਜੋ ਭਲਾ ਕਹਾਵੇ, ਜਿਹੜਾ ਇਹ ਸ਼ਬਦ ਕਹਿੰਦਾ ਮੈਂ ਸਭ ਤੋਂ ਭਲਾ, ਮੈਂ ਸਭ ਤੋਂ ਚੰਗਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਉਸ ਦੇ ਪੱਲੇ ਭਲਿਆਈ ਨਹੀਂ। ਸਭ ਤੋਂ ਪਹਿਲਾਂ ਔਗਣ ਹੀ ਇਹ ਵੇ ਕਿ ਇਹ ਕਹਿਣ ਲੱਗ ਪੈਣਾ ਕਿ ਮੈਂ ਸਭ ਤੋਂ ਭਲਾ। ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਇਸੇ ਵਿੱਚ ਹੀ ਦਾਤਾ ਜੀ ਦੇ ਦੂਸਰਾ ਬਚਨ ਹੈ, ਆਪਸ ਕੋ ਜੋ ਜਾਣੈ ਨੀਚਾ, ਜਿਹੜਾ ਕਹਿੰਦਾ ਮੈਂ ਸਭ ਤੋਂ ਨੀਵਾਂ ਹਾਂ, ਮੇਰੇ ਪੱਲੇ ਕੁਛ ਨਹੀਂ। ਮਹਾਰਾਜ ਕਹਿੰਦੇ ਨੇ ਸੌ ਗਣੀਏ ਸਭ ਤੋਂ ਉੱਚਾ, ਉਹ ਸਭ ਤੋਂ ਉੱਚੇ ਜੀਵਨ ਵਾਲਾ ਹੈ ਜਿਹੜਾ ਕਹਿੰਦਾ ਮਾਲਕ ਮੇਰੇ ਪੱਲੇ ਕੁਛ ਵੀ ਨਹੀਂ। ਭਗਤ ਨਾਮਦੇਵ ਜੀ ਨੇ ਇੱਕ ਅਰਦਾਸ ਕੀਤੀ ਹੈ ਕਿ ਪ੍ਰਭੂ ਮੇਰੇ ਅੰਨੇ ਦਾ ਸਹਾਰਾ ਤੇਰਾ ਨਾਮ ਹੈ, ਮੈਨੂੰ ਟੇਕ ਸਿਰਫ ਤੇਰੀ ਹੈ, ਮੇਰੇ ਵਰਗਾ ਆਤੁਰ, ਮੇਰੇ ਵਰਗਾ ਗਰੀਬ ਇਸ ਸੰਸਾਰ ਵਿੱਚ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਇਹ ਇੱਕ ਸਿਫਤ ਦਾ ਤਰੀਕਾ ਦੱਸਿਆ ਹੈ, ਆਪਣੇ ਆਪ ਨੂੰ ਨਿਰਗੁਣਾ ਦੱਸਣਾ ਅਤੇ ਪਰਮਾਤਮਾ ਨੂੰ ਸਰਬ ਗੁਣ ਸੰਪੰਨ ਦੱਸਣਾ, ਆਪਣੇ ਆਪ ਨੂੰ ਗਰੀਬ ਦੱਸਣਾ ਅਤੇ ਪਰਮਾਤਮਾ ਨੂੰ ਦਾਤਾਂ ਵੰਡਣ ਵਾਲਾ ਸਭ ਤੋਂ ਵੱਡਾ ਦਾਤਾਰ ਦੱਸਣਾ, ਆਪਣੇ ਆਪ ਨੂੰ ਸੱਚਮੁੱਚ ਵਿਕਾਰਾਂ ਵਿੱਚ ਲੁਪਤ ਹੋਇਆ ਦੱਸਣਾ ਅਤੇ ਪਰਮਾਤਮਾ ਨੂੰ ਨਿਰਭਉ, ਨਿਰਮਲ, ਨਿਰੰਜਨ ਅਤੇ ਉਹਨੂੰ ਮਾਇਆ ਤੋਂ ਰਹਿਤ ਦੱਸਣਾ, ਅਤੇ ਸਭ ਕੁਝ ਦੱਸ ਕੇ ਇੱਕੋ ਗੱਲ ਕਹਿਣੀ ਪਰਮਾਤਮਾ ਕਿ ਮੈਨੂੰ ਸਹਾਰਾ ਕੇਵਲ ਤੇਰਾ ਹੈ, ਮੈਨੂੰ ਟੇਕ ਤੇਰੇ ਨਾਮ ਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਅਸੀਂ ਵਿਚਾਰਨਾ ਸ਼ੁਰੂ ਕਰਨੇ ਹਾਂ, ਇਸ ਦੁਨੀਆਂ ਵਿੱਚ ਹਰ ਬੰਦਾ ਸੱਚ ਇਹ ਵੇ ਕਿਸੇ ਨਾ ਕਿਸੇ ਦੇ ਸਹਾਰੇ ਦੀ ਓਟ ਲੈ ਕੇ ਜਿੰਦਾ ਹੈ। ਸੱਚ ਭਾਵੇਂ ਉਹ ਤੰਦਰੁਸਤ ਹੈ ਅਤੇ ਭਾਵੇਂ ਉਹ ਰੋਗੀ ਹੈ, ਭਾਵੇਂ ਉਹ ਵਿਦਵਾਨ ਹੈ ਅਤੇ ਭਾਵਾਂ ਉਹ ਅਨਪੜ੍ਹ ਹੈ, ਇੱਥੋਂ ਤੱਕ ਕਿ ਉੱਚੇ ਰੁਤਬੇ 'ਤੇ ਬੈਠਾ ਹੋਇਆ ਬੰਦਾ ਵੀ ਖਿਮਾ ਕਰਿਓ ਉਹ ਵੀ ਕਿਸੇ ਦੇ ਸਹਾਰੇ ਉੱਤੇ ਹੀ ਜ਼ਿੰਦਗੀ ਜੀਣ ਦਾ ਯਤਨ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਰਾਮਦਾਸ ਜੀ ਦੇ ਇੱਕ ਬਚਨ ਤੋਂ ਅਸੀਂ ਸ਼ੁਰੂਆਤ ਕਰਨੀ ਹੈ ਕਿ ਮੇਰਾ ਸਹਾਰਾ, ਮੇਰੀ ਓਟ, ਮੇਰਾ ਆਸਰਾ ਕੇਵਲ ਪਰਮਾਤਮਾ ਤੂੰ ਆਪੇ, ਹੋਰ ਕੋਈ ਨਹੀਂ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਜਿਉਂ ਜਿਉਂ ਇਨਸਾਨ ਨੂੰ ਤਾਕਤਵਰ ਰਿਸ਼ਤੇ ਲੱਭਦੇ ਨੇ, ਚੇਤੇ ਰੱਖਿਓ ਉਹਨਾਂ ਬੰਦੇ ਦਾ ਅੰਦਰ ਪਰਮਾਤਮਾ 'ਤੇ ਭਰੋਸੇ ਦੀ ਥਾਂ ਕੇਵਲ ਰਿਸ਼ਤੇ ਦੇ ਭਰੋਸੇ ਉੱਤੇ ਭਰੋਸਾ ਕਰਕੇ ਜਾਂ ਉਸ ਭਰੋਸੇ 'ਤੇ ਜ਼ਿੰਦਗੀ ਬਤੀਤ ਕਰਦਾ ਹੈ। ਜਿਵੇਂ ਸਤਿਗੁਰੂ ਦਾ ਬਚਨ ਹੈ, ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸੱਕੈ ਨਾਲ ਜਵਾਈ, ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ। ਅੱਜ ਦੋ ਤਿੰਨ ਬਚਨ ਮੈਂ ਗੁਰੂ ਰਾਮਦਾਸ ਦੇ ਸਾਂਝੇ ਕਰਨੇ ਚਾਹੁੰਦਾ। ਸਤਿਗੁਰੂ ਕਹਿੰਦੇ ਨੇ ਕਿਸੇ ਬੰਦੇ ਨੇ, ਅਤੇ ਧੜੇ ਦਾ ਅਰਥ ਕਰਾਂਗੇ ਸਹਾਰਾ, ਓਟ ਜਾਂ ਆਸਰਾ, ਕਿ ਪਾਰਟੀ ਸ਼ਬਦ, ਕਿ ਕਿਸੇ ਨੂੰ ਇਹ ਹੀ ਬੜਾ ਵੱਡਾ ਸਹਾਰਾ ਹੈ ਕਿ ਮੇਰੇ ਪੁੱਤਰ ਕੋਲ ਬੜੀ ਵੱਡੀ ਸਮਰੱਥਾ ਹੈ, ਕਿਸੇ ਨੂੰ ਇਹ ਸਹਾਰਾ ਹੈ ਕਿ ਮੇਰੇ ਮਿੱਤਰ ਦੀਆਂ ਬਾਹਾਂ ਵਿੱਚ, ਮੇਰੇ ਮਿੱਤਰ ਦੇ ਖੱਤ ਵਿੱਚ ਬੜੀ ਤਾਕਤ ਹੈ, ਕਿਸੇ ਨੂੰ ਇਹ ਬੜਾ ਵੱਡਾ ਭਰੋਸਾ ਹੈ कि मेरे कुड़मां दा बहुत वड्डा कारोबार है, किसी नूं इह भरोसा है कि मेरा दमाद वो बड़ा उच्चे पदवी ते रुतबे ते विराजमान है। सच ए वे कि रब दे भरोसे दी थां कोई बंदा कुड़म ते, कोई जवाई ते, कोई पुत्तर ते, कोई मित्र ते, कोई भरा ते, ते सच ए वे कि कोई बंदा इलाके दे चौधरी ते भरोसा करके जिंदा है कि मेरी तां टेक ओ वे। सतगुरु ने फरमाया कि किसी धड़ा किया मित्र सुत नाल भाई, किसी धड़ा किया कुड़म सके नाल जवाई, किसी धड़ा किया सिकदार चौधरी नाल अपने सवाई, पर गुरु रामदास कहिंदे ने खमारा धड़ा हर रहा समाई। मैं अंधले की टेक तेरा नाम खुंदकारा, हमारा धड़ा हर रहा समाई, खम हरस्यों धड़ा किया मेरी खर टेक, मैं अंधले की टेक तेरा नाम खुंदकारा, खम हरस्यों धड़ा किया मेरी खर टेक, मैं हर बिन पक धड़ा अवर ना कोई, खो हर गुण गावा असंख अनेक परमात्मा, के मेरा धड़ा मेरा सहारा मेरी टेक केवल तू है। गुरु रामदास जी का एक बचन हो रहे जी, देखो जेड़ा टेक शब्द है ना, भरोसा अंदर दा बजना, टावा टावा खिमा करो, कोई करोड़ों विचो एक अद्धा निराशता च नहीं जाना। सतगुरु ने कहा किसी विद्वान नू पुछ के देखो, वह कहिंदा मैं इतना बड़ा विद्वान हाँ, जिन्ने ग्रंथ मैं पढ़े ने, सच एवे कि मेरे जिनी तालीम किसे कोल ने। गुरु रामदास कहिंदे ने इहदा मतलब ग्रंथ पढ़े जरूर, पर सहारा ग्रंथां दी पढ़ाई दा लै लिया, उस तत् दा नहीं लिया जो ग्रंथां विच लिखिया होया। सतगुरु दे बचन ने कि पंडित शास्त्र सिमरत पढ़िया, जोगी गोरख गोरख करिया, मैं मूर्ख हर हर जप पढ़िया, मैं अंधले की टेक तेरा नाम खुंदकारा, पंडित शास्त्र सिमरत पढ़िया, जोगी गोरख गोरख करिया, मैं मूर्ख हर हर जप पढ़िया, सन्यासी बपूत लै दे सवारी, पर तिरिया त्याग करी ब्रह्मचारी, मैं मूर्ख हर आस तुम्हारी। सतगुरु ने वचन किया खत्री कर्म कवै करै सूरतन पावै, शूद वैस प्रकृत कमावै, मैं मूर्ख हर नाम छडावै, हे प्रभु मैनू मूर्ख नू तां केवल तेरे नाम दा ही सहारा है। सतगुरु दे वचन ने कि किसी कोई कोए मंज निमाणी एक तू, किसे दा कोई सहारा, मेरे गरीब दा सहारा तां केवल एक परमात्मा तू है, किसी कोई कोए मंज निमाणी एक तू, क्यों ना मरी जाए रोए जा लग चित ना आवी। मैं बेनती करांगा कि गुरु ग्रंथ साहिब दी अमृत बाणी च टेक ओट आसरा सहारा केवल एक पार ब्रह्म परमेश्वर दा लिया गया है, ते फिर उहदे चरणां विच एक अरदास कीती गई जिवें असीं पढ़ रहे सां कि मैं अंधले की टेक तेरा नाम खुंदकारा, मैं गरीब मैं मसकीन तेरा नाम है आधार, हे परमात्मा तू सब तो वड्डा मैं सब तो नीवा हाँ, तू सब तो उच्चा है मैं धरती ते रेंगण वाला हाँ, तेरे वर्गा कृपालू कोई नहीं, सच एवे कि मेरे वर्गा कंजूस कोई नहीं, तेरे वर्गा निर्मल कोई नहीं, मेरे वर्गा पलीत कोई नहीं, तेरे वर्गा निर्वैर कोई नहीं, मेरे वर्गा वैर ते ईरखा वाला कोई नहीं। सतगुरु दे ताई तां असीं बचन पढ़ने हाँ कि खम मैले तुम उज्जल करते, खम निर्गुण तू दाता, खम मूर्ख तुम चतर सियाने, तू सर्व कला का ज्ञाता, माधो खम ऐसे तू ऐसा, खम पापी तुम पाप खंडन, नीको ठाकुर देसा। जां सतगुरु दे बचना विच भगत रविदास साहिब दा शब्द इस शब्द नाल ढुकेगा कि खम सर दीन दयाल ना तुम सर, हम गरीब मस्कीन खांसी, हम सर दीन दयाल ना तुम सर, मेरे मालक तेरे वर्गा दयालू कोई नहीं, ते मेरे वर्गा गरीब संसार ते कोई नहीं। मैं कुछ प्रमाण ही दिते बाणी चो सिर्फ कि गुरबाणी एक दा सहारा, ते निम्रता चाह के बेनती करने, जदों असी रात नू सोहिला साहिब जी दा पाठ करने सौन लगे हाँ, उस वक्त ते चाहिदा है हर सिख सौन लगे सिर्फ केवल गुरु की बाणी दा पाठ करे, ਸੋਹਿਲਾ ਸਾਹਿਬ ਦੇ ਪਾਠ ਕਰਨ ਤੋਂ ਬਾਅਦ ਵੀ ਗੱਲਾਂ ਕਰਨ ਦੀ ਥਾਂ ਸਿਰਫ ਆਪਣੇ ਅੰਦਰ ਟੇਕ ਕੇ ਲੇਟ ਕੇ ਪਰਮਾਤਮਾ ਦਾ ਸਿਮਰਨ ਕਰੇ। ਇਹਦਾ ਕੋਈ ਕਾਰਨ ਹੈ? ਅੱਜ ਬੜੇ ਵੱਡੇ ਵੱਡੇ ਅਦਾਰੇ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਬੰਦਾ ਰਾਤ ਨੂੰ ਸੁੱਤਿਆਂ ਸੌਣ ਲੱਗਿਆਂ ਚੰਗੇ ਖਿਆਲ, ਚੰਗੀ ਪੁਸਤਕ, ਚੰਗੀ ਚੀਜ਼ ਅਤੇ ਚੰਗੀ ਗੱਲਬਾਤ ਕਰਕੇ ਦੇਖ ਕੇ ਸਣੇ ਸੋਵੇਗਾ, ਉਹਦੀ ਰਾਤ ਦੀ ਨੀਂਦ ਵੀ ਸੁਹੇਲੀ ਹੋ ਜਾਏਗੀ। ਅਤੇ ਜਿਹੜਾ ਰਾਤ ਨੂੰ ਸੌਣ ਲੱਗਿਆਂ ਕੇਵਲ ਸੰਸਾਰੀ ਧੰਦੇ ਨੂੰ ਪਿੱਟੀ ਜਾਏਗਾ, ਖਿਮਾ ਕਰਿਓ, ਰਾਤ ਨੂੰ ਸੁਪਨੇ ਵਿੱਚ ਵੀ ਕੇਵਲ ਕੂੜ ਦੇ ਗੱਡੇ ਹੀ ਢੋਈ ਜਾਂਦਾ। ਜਿਹੜਾ ਸੁੱਤਿਆਂ ਵਾਹਿਗੁਰੂ ਜਪੇਗਾ ਉਹਦਾ ਇੱਕ ਕਾਰਨ ਹੈ। ਦੇਖੋ, ਰਾਤ ਨੂੰ ਜਦੋਂ ਆਪਾਂ ਸੌਂਦੇ ਹਾਂ ਮੁਕੰਮਲ ਸਰੀਰ ਕਦੀ ਨਹੀਂ ਸੌਂਦਾ, ਸਾਡੇ ਸਰੀਰ ਦਾ ਕੁਝ ਹਿੱਸਾ ਸੌਂਦਾ, ਸਾਡਾ ਹਾਰਟ ਸਾਰਾ ਦਿਨ ਕੰਮ ਕਰਦਾ, ਵਰਕ ਕਰਦਾ, ਪਰ ਰਾਤ ਨੂੰ ਸੌਣ ਲੱਗਿਆਂ ਦਿਲ ਕਦੀ ਆਰਾਮ ਨਹੀਂ ਕਰਦਾ। ਹਾਰਟ ਤਾਂ ਸੁੱਤਿਆਂ ਦਾ ਵੀ ਧੜਕ ਰਿਹਾ ਹੈ, ਸਾਰਾ ਦਿਨ ਕਿਡਨੀ ਖੂਨ ਸਾਫ਼ ਕਰਦੀ ਹੈ, ਰਾਤ ਨੂੰ ਸੁੱਤਿਆਂ ਇਹ ਸਰੀਰ ਦਾ ਅੰਗ ਕਿਡਨੀ ਰਾਤ ਨੂੰ ਸੁੱਤਿਆਂ ਵੀ ਖੂਨ ਸਾਫ਼ ਕਰ ਰਹੀ। ਸੁੱਤੇ ਹਾਂ ਪਰ ਬਲੱਡ ਪ੍ਰੈਸ਼ਰ ਸ਼ੂਗਰ ਉਹ ਆਪਣਾ ਸਿਸਟਮ ਸਰੀਰ ਦਾ ਵਾਹਿਗੁਰੂ ਆਪਣੇ ਆਪ ਚਲਾਈ ਜਾ ਰਹੇ ਨੇ। ਜੇ ਸੁੱਤਿਆਂ ਹੋਇਆਂ ਸਰੀਰ ਦੇ ਅੰਦਰੂਨੀ ਅੰਗ ਆਪਣੇ ਆਪ ਕੰਮ ਕਰੀ ਜਾ ਰਹੇ ਨੇ ਅਤੇ ਜਿੰਨੇ ਸੌਣ ਲੱਗਿਆਂ ਗੁਰੂ ਗੁਰੂ ਜਪ ਲਿਆ, ਸੱਚ ਇਵੇ ਉਹ ਰਾਤ ਨੂੰ ਸੁੱਤਿਆਂ ਹੋਇਆਂ ਵੀ ਉਹਦੇ ਅੰਦਰ ਸ਼ਬਦ ਚੱਲੀ ਜਾਂਦਾ। ਤਾਂ ਹੀ ਸਤਿਗੁਰੂ ਨੇ ਕਿਹਾ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ। ਜਿਹੜੀ ਬੇਨਤੀ ਕਰਨ ਲੱਗਾ, ਅਸੀਂ ਸੋਹਿਲਾ ਸਾਹਿਬ ਦਾ ਪਾਠ ਕਰਨੇ ਬਸ ਇਸੇ ਪ੍ਰਮਾਣ ਨੂੰ ਕਿ ਮੈਂ ਗਰੀਬ, ਮੈਂ ਮਸਕੀਨ। ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ, ਉਸ ਸ਼ਬਦ ਵਿੱਚ ਸਤਿਗੁਰੂ ਨੇ ਦੋ ਬਹੁਤ ਵੱਡੇ ਪੁੰਨਾਂ ਦਾ ਜ਼ਿਕਰ ਕੀਤਾ। ਕਹਿੰਦੇ ਸਭ ਤੋਂ ਵੱਡੇ ਪੁੰਨ ਦੋ ਨੇ। ਉਂਝ ਵੈਸੇ ਬਾਣੀ 'ਚ ਤਿੰਨਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹਨਾਂ ਵਿੱਚੋਂ ਕਿਹਾ ਵੀ ਇਸ ਸੰਸਾਰ ਵਿੱਚ ਹੁਣ ਨਾ ਸਭ ਤੋਂ ਵੱਡੇ ਪੁੰਨ ਇਹ ਤਿੰਨ ਨੇ ਕਿ ਇੱਕ ਤਾਂ ਘੋਰ ਕਲਯੁੱਗ ਵਿੱਚ ਕਿਸੇ ਦੀ ਰਸਨਾ ਤੋਂ ਵਾਹਿਗੁਰੂ ਜਪਣ ਦੀ ਜਾਚ ਆ ਜਾਏ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਦੂਜਾ ਵੱਡਾ ਪੁੰਨ ਇਹ ਵੇ ਕਿ ਹਰ ਇੱਕ ਬੰਦਾ ਜਿਹਨੂੰ ਜ਼ਿੰਦਗੀ 'ਚ ਧਾਰਨ ਕਰ ਲਏ, ਵੱਡਾ ਪੁੰਨ ਕਹਿ ਗੁਰੂ ਅੱਗੇ ਹੱਥ ਜੋੜਨ ਦੀ ਜਾਂਚ ਆ ਜਾਏ, ਅਤੇ ਇਸ ਦੇ ਨਾਲ ਵੱਡਾ ਪੁੰਨ ਹੈ ਕਿ ਡੰਡੋਤ ਵੱਤ ਡੰਡੇ ਵੱਤ ਗੁਰੂ ਅੱਗੇ ਮੱਥਾ ਟੇਕਣ ਦੀ ਜਾਂਚ ਆ ਜਾਏ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਗੁਰੂ ਰਾਮਦਾਸ ਜੀ ਦਾ ਬਚਨ ਆਉਣਾ ਆਪ ਧਿਆਨ ਕਿ ਮੈਂ ਗਰੀਬ ਮੈਂ ਮਸਕੀ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਲ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ। ਅਗਲੇ ਬਚਨ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਹੁਣ ਪਿਆਰਿਓ ਏਦੂ ਵੱਡੀ ਦਾਤ ਕੀ ਹੋਵੇਗੀ, ਕਿਉਂਕਿ ਅੱਜ ਜਿਸ ਮਹਾਂਪੁਰਖ ਨੂੰ ਆਪਾਂ ਯਾਦ ਕਰਨਾ ਹੈ, ਬਾਬਾ ਦੀਪ ਸਿੰਘ ਜੀ ਅਤੇ ਖਾਸ ਕਰਕੇ ਅੰਮ੍ਰਿਤਸਰ ਦੀ ਧਰਤੀ, ਪੂਰੇ ਦਾ ਪੂਰਾ ਸਿੱਖ ਜਗਤ ਉਸ ਕਰਨੀ ਕਮਾਣੀ ਵਾਲੇ ਬਾਬਾ ਜੀ ਨੂੰ ਰੋਜ਼ਾਨਾ ਨਤਮਸਤਕ ਹੁੰਦਾ ਹੈ। ਮੈਂ ਸ਼ਬਦ ਬਾਬਾ ਜੀ ਹੀ ਵਰਤ ਰਿਹਾ ਹਾਂ। ਦੇਖੋ, ਸਭ ਤੋਂ ਵੱਡਾ ਪੁੰਨ ਕਿਸੇ ਨੂੰ ਹੱਥ ਜੋੜਨ ਦੀ ਜਾਚ ਆ ਜਾਏ ਅਤੇ ਸਭ ਤੋਂ ਵੱਡਾ ਪੁੰਨ ਕਿਸੇ ਨੂੰ ਮੱਥਾ ਟੇਕਣ ਦੀ ਜਾਚ ਆ ਜਾਏ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਡੰਡੋਤ ਬੜਾ ਵੱਡਾ ਪੁੰਨ। ਦੇਖੋ, ਅਸੀਂ ਹੱਥ ਜੋੜਨ ਦੀ ਗੱਲ ਕਰਨੀ, ਅੰਜਲੀ ਕਰਨੀ, ਦੋਏ ਕਰ ਜੋੜ ਕਰੂੰ ਅਰਦਾਸ। ਇਹਨੂੰ ਤਰਕ 'ਚ ਨਾ ਲਿਜਾਣਾ ਕਿ ਅਜੇ ਤਾਂ ਕਈ ਸੱਜਣਾਂ ਨੂੰ ਅਰਦਾਸ ਵਿੱਚ ਹੱਥ ਜੋੜਨ ਦਾ ਹੀ ਪਤਾ ਨਹੀਂ। ਪਿਆਰਿਓ, ਜਦ ਸਰੀਰ ਦੀ ਇਕਾਗਰਤਾ ਨਹੀਂ ਬਣਦੀ, ਭਾਈ ਮਨ ਦੀ ਇਕਾਗਰਤਾ ਅਰਦਾਸ ਵਿੱਚ ਕਿਤੇ ਬਣੇਗੀ? ਅਜੇ ਤਾਂ ਸਰੀਰ ਨਹੀਂ ਕਈਆਂ ਦੇ ਟਿਕਦੇ। ਦੋਏ ਕਰ ਜੋੜ ਕੇ, ਦੋਨੋਂ ਹੱਥ ਜੋੜ ਕੇ, ਹੁਣ ਹੱਥ ਜੋੜਨਾ ਅਤੇ ਡੰਡੋਤ ਇਹ ਦੋ ਸ਼ਬਦ ਨੇ। ਅਸਲ 'ਚ ਡੰਡੋਤ ਵੀ ਬਾਹਰਮੁਖੀ ਝੁਕਣਾ ਹੈ ਅਤੇ ਹੱਥ ਜੋੜਨਾ ਵੀ ਬਾਹਰਮੁਖੀ ਕਰਮ ਹੈ, ਪਰ ਇਹਨਾਂ ਦੋਨਾਂ ਦੇ ਪਿੱਛੇ ਅੰਦਰ ਦੀ ਨਿਮਰਤਾ ਹੈ। ਜਦੋਂ ਬੰਦਾ ਹੱਥ ਜੋੜਦਾ, ਇਹਦਾ ਮਤਲਬ ਕੀ ਹੈ? ਅਸੀਂ ਮੁੱਠੀਆਂ ਬੰਦ ਕਰਕੇ ਖਲੋਨੇ ਹਾਂ ਕਈ ਵਾਰੀ ਅਰਦਾਸ 'ਚ, ਅਤੇ ਮੇਰਾ ਮਨ ਕਹਿੰਦਾ ਹੈ, ਉਹ ਮਨਾ ਅਰਦਾਸ ਵਿੱਚ ਵੀ ਆਪਣੀ ਮੁੱਠੀ ਬੰਦ ਕਰਕੇ ਬੈਠਾ, ਛੱਡ ਦੇ ਇਸ ਮੁੱਠੀ ਨੂੰ, ਦੋਨੋਂ ਹੱਥ ਖਾਲੀ ਕਰਕੇ ਜੋੜਦਾ ਹੈ। ਇਹਦਾ ਮਤਲਬ ਇਹ ਵੇ, ਸਤਿਗੁਰੂ ਮੈਂ ਤੇਰੇ ਸਾਹਮਣੇ ਦੋਨੋਂ ਹੱਥ ਜੋੜੇ ਨੇ, ਮੇਰੇ ਹੱਥਾਂ ਵਿੱਚ ਕੋਈ ਵੀ ਤਾਕਤ ਨਹੀਂ, ਮੇਰੇ ਕੋਲ ਕੋਈ ਸਿਆਣਪ ਨਹੀਂ, ਮੇਰੇ ਕੋਲ ਕੋਈ ਅਕਲ ਨਹੀਂ, ਮੇਰੇ ਕੋਲ ਕੋਈ ਸਮਰੱਥਾ ਨਹੀਂ, ਮੈਂ ਦੋਨੋਂ ਹੱਥ ਜੋੜੇ ਨੇ। दूसरी मैं बेनती करांगा, अगे है डंडौत। वैसे डंडौत तो भाव असी कहने कि लम्मे पै के मत्था टेकना, उंज इहदे अखरी अर्थ ने डंडौत दे, डंड औत डंडे दी तरह। हुण इहदे अर्थ भी बड़े कमाल दे, जिहड़े बारमुखी जिन्ने भी सतगुरु ने बख्शिश परे गुण दिते ने उन्हां दे कोई अंदरूनी अर्थ ने। सिक्खी च कर्म कांड नहीं हाथ जोड़ना, सिक्खी च केवल विखावा नहीं कि मत्था टेकना। डंडौत का मतलब डंडे दी तरह, मेरे मन च बड़ी बारी आउणा डंडे दी तरह। इहदे अर्थ भाव यह ने, जिन्नी कु दाते सोझी बख्शी। जदों किसी के हथ विच डंडा हुंदा है, चेते रखियो उदों हथ वाले की मर्जी चलती है, डंडे की मर्जी नहीं। मान लो कि किसी के हथ विच डंडा है, उहदी मर्जी है डंडे नू अपने मोढ़े ते रखे, उहदी मर्जी है डंडे नू जमीन उत्ते सुटे, उहदी मर्जी है डंडे नू कंध दे नाल खड़िया कर दे, उहदी मर्जी है डंडे नू मंजे दे उत्ते रख देवे। डंडे ने कदी भी अपनी मर्जी नहीं कीती। वह कहिंदा जिहदे हथ विच आ मर्जी उहदी ही चलेगी। डंडौत दा अर्थ उह बंदिया, तू गुरु अगे इस तरह समर्पण हो जा जिवें एक डंडा किसी के हथ भी समर्पित हुंदा है। कर साधु अंजुली पुन वड्डा खे, कर डंडौत पुन वड्डा खे। मैं कई बारी सोचना मत्थे तां सारिआं ने टेके, असी परिक्रमा च रोज़ आउंदिआं सार पहिलां मत्था टेकने, निकलदिआं भी मत्था टेकने। मत्था टेकण दी बड़ी वड्डी महानता जी। गुरबाणी ने तां इत्थों तक शब्द वरते ने कि जिहड़ा सिर रब ते मुरशद दे चरणा च नहीं झुकदा, कहन लगे इहो जिहा सिर नूं वाढी देना चाहीदा, की लाभ उस सिर दा जिहड़ा रब अगे चुकिआ। असी बाबा जी दे बचन पढ़ने कि उठ फरीदा उजू साज, सुबह निवाज गुजार, जो सिर साईं ना निवै सो सिर कप उतार। इहदा मतलब सिर झुकना चाहीदा है। इह सिर झुकण दे भी कोई अर्थ ने। सतगुरु ने तां इत्थों तक शब्द वरते कि जिहड़ा सेवक है हकीकत विच उह है जिहड़ा अपना सिर ला के गुरु दे चरणां विच रख देंदा है। नानक सेवक सोई आखीऐ जो सिर धरै उतार। जिन्हें अपनी खंगता नूं छड़ दिता, मैं मेरी नूं छड़ दिता, गल ध्यान नाल सुनियो, जिहड़ा मैं मेरी छड्डेगा उह ही सिर झुका सकदा है, ते जिहड़ा शरीर दे मोह तों उपर उठ जाएगा उही कट्टे हुए सिर नूं गुरु दे चरणां विच रख सकदा है। जिन्हें अपनी मैं मेरी नूं मार दिता। सतगुरु ने शब्द वरते कि मैं बेनती कर लगा, जो सिर साईं ना निवै सो सिर कप उतार। पर नाल बाणी च भी कहा सतगुरु ने कि नानक सेवक सोई आखीऐ जो सिर धरै उतार, सतगुरु का भाणा मन लहे शब्द रखै उरता। मत्था असी भी सारे टेकने हैं प्यारिओ, मत्था बाबा दीप सिंह जी ने भी एक दिन टेकिया। हर सिख का मत्था टेकना मुबारक है, पर जो कुछ बाबा जी टेक गए, मेरा ख्याल ओह जिहा मत्था कदी कोई करनी कमाला कमाणी वाला अपना सीस चुकांदा है। अज बाबा जी का जन्मदिन है, सन्मान योग माता ज्योनी जी, तो मैं कहना ज्योण जोगी जिन्हें आत्मक जीवन जिया, उन्हां दी कुख चों सन्मान योग पिता ये शब्द वरत लिए बाबा भगता जी। दोनों शब्द बड़े कमाल दे, एक शब्द भगता उहदा संबंध भगती दे नाल, ते सन्मान योग माता ज्योनी जी उहदा संबंध आत्मक जीवन नाल, जे बना लिए ज्यों नाल। उन्हां दी कुख चों बाबा भगता साहिब जी दे ग्रह विखे बाबा जी दा जन्म आ तुहाडे नज़दीक पहुवंड दी धरती ते होया है। हालांकि सच ए वे उन्हां दी जन्म तरीक बारे विद्वान एक मत नहीं। शहादत दी जदों जिक्र करदे ने उदों फिर गिनती शहादत तो पिछा नूं तुर के वह फिर अंदाजा लगांदे ने कि इस साल विच जन्म होया होवेगा। पर मैं बेनती करांगा असी उन्हां दे करनी नामे नूं देखिए, जिहड़ा दिन आप अज मना रहे हां। उन्हां ने हरिमंदर साहिब दी धरती ते किन्नी वार वह नमस्कार करन आए होणगे, देखो ना बिल्कुल नज़दीक है। मत्था टेकन आए होणगे, माता पिता जी दे नाल आए होणगे, ते हरिमंदर नाल उन्हां दा किन्ना अंदरूनी तौर पर लगा होवेगा। ते मैं कई बारी बेनती करना उन्हां गुरु के सिखो, एक कल्ला सरोवर नहीं, ਇਹ ਇਕੱਲਾ ਪਾਣੀ ਨਹੀਂ, ਇਹ ਇਕੱਲੀ ਸੋਨੇ ਨਾਲ ਮੜੀ ਕੋਈ ਇਮਾਰਤ ਨਹੀਂ। ਬੜੇ ਬੜੇ ਅਮੀਰ ਲੋਕ ਨੇ ਜਿਹੜੇ ਸੋਨੇ ਦੇ ਨਾਲ ਬਹੁਤ ਵੱਡੀਆਂ ਇਮਾਰਤਾਂ ਬਣਾ ਸਕਦੇ ਨੇ, ਸਵੀਮ ਤੈਰਨ ਵਾਲੇ ਉਹ ਤਲਾਬ ਬਣਾ ਸਕਦੇ ਨੇ। ਸੱਚ ਇਵੇਂ ਕਿ ਇੱਥੇ ਭਾਵਨਾ ਨਾਲ ਆਇਓ, ਇਸ ਪਾਣੀ ਨੂੰ ਕਦੀ ਕੋਈ ਨਿੰਦਿਓ ਨਾ। ਮੇਰੀ ਇੱਕ ਬੇਨਤੀ, ਭਾਵੇਂ ਕੋਈ ਵਿਦਵਾਨ ਹੋਵੇ, ਕਥਾਵਾਚਕ ਹੋਵੇ, ਮੈਂ ਤਾਂ ਕਈ ਵਾਰੀ ਕਹਿੰਦਾ ਅਬਦਾਲੀ ਨੇ ਤਾਂ ਲਿੱਦ ਨਾਲ ਅਤੇ ਤੋਪਾਂ ਨਾਲ ਉਡਾਇਆ, ਮਿੱਟੀ ਨਾਲ, ਲਿੱਦ ਨਾਲ, ਕੂੜੇ ਨਾਲ ਭਰਨ ਦਾ ਯਤਨ ਕੀਤਾ ਵੀ ਇੱਥੇ ਕੋਈ ਨਹਾਵੇ ਨਾ। ਅਤੇ ਅੱਜ ਅਸੀਂ ਕਥਾਵਾਚਕ ਖਿਮਾ ਕਰਿਓ ਆਪਣੇ ਸ਼ਬਦਾਂ ਦੇ ਜਾਲ ਬੁਣ ਬੁਣ ਕੇ ਇਹਨੂੰ ਖਤਮ ਕਰਨ ਦਾ ਯਤਨ ਕਰਨੇ। ਗੱਲ ਤਾਂ ਇਹ ਵੀ ਕੋਈ ਇੱਥੇ ਭਾਵਨਾ ਨਾ ਬਣਾਏ। ਸਿੱਖ ਦੀ ਇੱਕ ਆਸਥਾ ਹੈ ਹਰਿਮੰਦਰ ਸਾਹਿਬ, ਪਰਮਾਤਮਾ ਦੀ ਬੰਦਗੀ ਵਾਸਤੇ ਹੈ, ਜਿਸ ਦੀ ਸੁਰਤ ਕਿਤੇ ਵੀ ਟਿਕੇ ਨਾ। ਮੈਂ ਬੇਨਤੀ ਕਰਾਂਗਾ ਇਸ ਦਰ 'ਤੇ ਆ ਕੇ ਫਰਿਆਦ ਕਰੋ, ਇੱਥੇ ਟੁੱਟੀਆਂ ਹੋਈਆਂ ਸੁਰਤਾਂ ਜੁੜਦੀਆਂ। ਜਿਸ ਦੀ ਝੋਲੀ 'ਚ ਕਿਤੇ ਵੀ ਖੈਰ ਨਾ ਪਏ, ਇੱਥੇ ਆ ਕੇ ਪ੍ਰਕਰਮਾਂ 'ਚ ਸੇਵਾ ਕਰਕੇ ਝੋਲੀ ਫੈਲਾਓ। ਸੱਚ ਇਹ ਵੀ ਇੱਥੇ ਖਾਲੀ ਝੋਲੀਆਂ ਭਰੀਆਂ ਜਾਂਦੀਆਂ। ਜਿਸ ਬੰਦੇ ਦਾ ਕਿਤੇ ਵੀ ਸਹਾਰਾ ਨਾ ਰਹੇ, ਉਹ ਗੁਰੂ ਰਾਮਦਾਸ ਦੇ ਦਰ 'ਤੇ ਆ ਕੇ ਨਮਸਕਾਰ ਕਰੇ। ਇੱਥੇ ਤਾਂ ਸੱਚ ਇਹ ਜੇ ਕਿ ਕੌਡੀ ਕੌਡੀ ਦੀ ਖਾਤਰ ਰੁਲਣ ਵਾਲਿਆਂ ਨੂੰ ਬਖਸ਼ਾਂ ਕਰਕੇ ਸ਼ਹਿਨਸ਼ਾਹੀਆਂ ਬਖਸ਼ ਦਿੰਦਾ। ਇੱਥੇ ਸੋਮੇ ਵਰਗਾ ਛਾਬੜੀ ਲਾ ਕੇ ਬੈਠਾ ਹੈ, ਬਸ 5 ਰੁਪਈਏ ਦਿੰਦਾ, 2-3 ਦਿਨਾਂ ਬਾਅਦ ਲਗਾਤਾਰ ਦੇਈ ਜਾ ਰਿਹਾ। ਅਤੇ ਇੱਕੋ ਗੱਲ ਕਹੀ, ਸੋਮਿਆਂ ਤੂੰ ਸਾਡੇ ਘਰ ਦਾ ਸ਼ਾਹ ਹੈ, ਸੋਮਾ ਸ਼ਾਹ, ਗੁਰੂ ਕਾ ਸ਼ਾਹ। ਅਤੇ ਤੀਜਾ ਸ਼ਬਦ ਵਰਤਿਆ, ਬੇਪਰਵਾਹ, ਬਸ ਇਸ ਘਰ ਨੂੰ ਭੁੱਲੀ ਨਾ ਅਤੇ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਮੈਂ ਬੇਨਤੀ ਕਰਾਂਗਾ, ਸਿੱਖ ਦੀ ਇੱਕ ਆਸਥਾ ਹੈ। ਬਾਬਾ ਦੀਪ ਸਿੰਘ ਕਿੰਨੀ ਵਾਰ ਇੱਥੇ ਆਏ, ਇਸ਼ਨਾਨ ਕੀਤਾ, ਭਾਵੇਂ ਚਲੋ ਤੱਥ ਨਹੀਂ ਬੋਲਦੇ, ਪਰ ਜਦੋਂ ਅਸੀਂ ਅੰਦਾਜ਼ਾ ਲਗਾਵਾਂਗੇ ਕਿ ਜਿਹੜਾ ਆਪਣਾ ਸੀਸ ਦੇਣ ਵਾਸਤੇ ਹਰਿਮੰਦਰ ਦੀ ਖਾਤਰ ਆਇਆ ਹੈ ਮਹਾਂਪੁਰਖ, ਉਹਨੇ ਬਚਪਨ ਵਿੱਚ ਕਿੰਨਾ ਕੁ ਇਸ ਧਰਤੀ ਦਾ ਆਨੰਦ ਮਾਣਿਆ ਹੋਵੇਗਾ। ਬਾਬਾ ਦੀਪ ਸਿੰਘ ਉਹਨਾਂ ਨੂੰ ਮਾਤਾ ਪਿਤਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲੈ ਗਏ। ਨਾਮ ਪਹਿਲਾਂ ਦੀਪਾ ਅਤੇ ਦੀਪ ਸ਼ਬਦ ਹੀ ਵਰਤੇ ਜਾਂਦੇ ਨੇ। ਅਨੰਦਪੁਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਦਰਸ਼ਨ ਕੀਤੇ ਬਾਬਾ ਦੀਪ ਸਿੰਘ ਜੀ ਨੇ। ਉਸੇ ਧਰਤੀ ਦੇ ਉੱਪਰ ਬਾਬਾ ਜੀ ਨੇ ਅੰਮ੍ਰਿਤ ਦੀ ਦਾਤ ਲਈ ਉਹ ਦੀਪ ਤੋਂ ਦੀਪ ਸਿੰਘ ਬਣ ਗਏ, ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਸੇਵਾਦਾਰ ਬਣ ਗਏ। ਅਤੇ ਇਤਿਹਾਸ ਸਾਡਾ ਕਹਿੰਦਾ ਕਿ ਕੁਝ ਦਿਨਾਂ ਤੋਂ ਬਾਅਦ ਉਹਨਾਂ ਦੀ ਸੇਵਾ ਦੇਖ ਕੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਹਜ਼ੂਰੀ ਸਿੱਖਾਂ ਵੀ ਸ਼ਾਮਿਲ ਕਰ ਲਿਆ। ਹਜ਼ੂਰੀ ਸਿੱਖਾਂ ਦਾ ਮਤਲਬ ਜਿਹੜੇ ਸਤਿਗੁਰੂ ਦੇ ਨਾਲ ਰਹਿੰਦੇ ਨੇ, ਹਜ਼ੂਰੀ ਵਿੱਚ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਉੱਥੇ ਬਾਬਾ ਜੀ ਨੇ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ ਅਤੇ ਪੰਜਾਬੀ, ਇਸ ਦਾ ਗਿਆਨ ਹਾਸਲ ਕੀਤਾ। ਜਿੱਥੇ ਉਹਨਾਂ ਕੋਲ ਅੱਖਰੀ ਬੋਧ ਆਇਆ, ਉੱਥੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਸੱਚ ਇਵੇ ਮਾਪਿਆਂ ਨੇ ਜਨਮ ਵੇਲੇ ਨਾਮ ਦੀਪ ਰੱਖਿਆ, ਮੇਰੇ ਗੁਰੂ ਨੇ ਆਪਣੇ ਸਿੱਖ ਦੇ ਅੰਦਰ ਨਾਮ ਦਾ ਦੀਵਾ ਬਾਲ ਦਿੱਤਾ, ਉਹ ਚਾਨਣ ਅੰਦਰੋਂ ਪੈਦਾ ਹੋ ਗਿਆ। ਇਸੇ ਧਰਤੀ 'ਤੇ ਉਹ ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਕਥਾ ਵਿਚਾਰ, ਜਦੋਂ ਅਨੰਦਪੁਰ ਸਾਹਿਬ ਦੇ ਘੇਰੇ ਪਏ ਨੇ, ਕਿਹਾ ਜਾਂਦਾ ਹੈ ਕਿ ਉਦੋਂ ਬਾਬਾ ਜੀ ਆਪਣੇ ਇਸ ਨਗਰ ਵਿੱਚ ਆ ਗਏ ਨੇ। ਕੁਛ ਵਿਦਵਾਨਾਂ ਦਾ ਮਤ ਹੈ ਕਿ ਸਤਿਗੁਰੂ ਜਦੋਂ ਦਮਦਮਾ ਸਾਹਿਬ ਦੀ ਧਰਤੀ 'ਤੇ ਜਾਂਦੇ ਨੇ ਅਤੇ ਸਨਮਾਨਯੋਗ ਬਾਬਾ ਜੀ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ, ਸ਼੍ਰੀਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਸਨਮਾਨਯੋਗ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦਾ ਪੂਰਨ ਸਹਿਯੋਗ ਹੈ, ਉਹ ਪੂਰੀ ਨਾਲ ਤਿਆਰੀ ਕਰਾਉਂਦੇ ਨੇ, ਕਲਮ ਦੀ, ਕਾਗਜ਼ ਦੀ, ਸ਼ਾਹੀ ਦੀ। ਸਨਮਾਨਯੋਗ ਭਾਈ ਮਨੀ ਸਿੰਘ ਜੀ ਆਪਣੇ ਹਸਤ ਕਮਲਾਂ ਨਾਲ ਬਾਣੀ ਲਿਖਦੇ ਨੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਕੰਠ ਤੋਂ ਬਾਣੀ ਉਚਾਰਨ ਕਰਦੇ। ਪਿਆਰਿਓ, ਉੱਥੇ ਬਾਬਾ ਜੀ ਨੇ ਨਾਲ ਸੇਵਾ ਨਿਭਾਈ। ਜਦੋਂ ਸਤਿਗੁਰੂ ਦਮਦਮਾ ਸਾਹਿਬ ਤੋਂ ਜਾਣ ਲੱਗੇ, ਮੈਂ ਸਿਰਫ ਇੱਕ ਪੰਛੀ ਝਾਤ ਬੇਨਤੀ ਕਰ ਰਿਹਾ, ਜ਼ਿਆਦਾ ਡਿਟੇਲ 'ਚ ਨਹੀਂ, ਤੁਰਨ ਲੱਗੇ ਅਤੇ ਉਸ ਵਕਤ ਦੋਨਾਂ ਸਿੱਖਾਂ ਨੇ, ਹਾਲਾਂ ਇੱਥੇ 48 ਸਿੰਘਾਂ ਨੂੰ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਸਿਖਾਏ, ਇਹਨਾਂ ਨੂੰ ਅਰਥ ਕਰਕੇ ਸਤਿਗੁਰੂ ਨੇ ਸੁਣਾਏ। ਜਦੋਂ ਤੁਰਨ ਲੱਗੇ, ਭਾਈ ਮਨੀ ਸਿੰਘ ਹੱਥ ਜੋੜ ਕੇ ਕਹਿੰਦੇ ਨੇ, ਸਤਿਗੁਰੂ ਕਿਰਪਾ ਕਰੋ, ਸਿੱਖੀ ਦੀ ਦਾਤ ਝੋਲੀ 'ਚ ਪਈ ਰਹੇ। ਸਤਿਗੁਰੂ ਤਰੁੱਟ ਕੇ ਕਹਿੰਦੇ ਨੇ, ਗੁਰਮੁਖਾ, ਸੱਚ ਇਹ ਵੇ ਕਿ ਬੰਦ ਬੰਦ ਤਾਂ ਕੱਟਿਆ ਜਾ ਸਕਦਾ ਹੈ, पर अंदर दे सिदक दे टुकड़े कोई भी नहीं कर सकेगा। सन्मान योग बाबा दीप सिंह वह भी खत जोड़ के कहिंदे ने सतगुरु कृपा करो सिखी दी दात ते बचन हुंदा है कि इन्नी बख्शीश वरतेगी सिर तां उतर सकदा है पर नूं दुनिया की कोई भी ताकत नहीं तोड़ सकती। बाबा दीप सिंह दमदमा साहब की धरती ते बैठ के सतगुरु के हुक्म अनुसार गुरबाणी के अर्थ बोध अमृत छकाना मर्यादा दृढ़ करनी लंगर चलाना इत्थे बाबा दीप सिंह उन्हां ने अपने हत्थां नाल गुरु ग्रंथ साहब के चार स्वरूप लिखे गुरमुखी विच। देखो मैं सोचना चार स्वरूप लिखदिया किन्ना वड्डा बाणी का अभ्यास है। पहला जदो शब्द लिखना उदो नेत्रां नाल देखना ते कलम नाल लिखदिया होया उन्हूं देखना ते रसना तो बोलना जो लिखना फिर उहदी सुधाई लई उन्हूं पढ़ना ते प्यारिओ शाम नूं उस बाणी की कथा विचार भी करनी। बाबा जी ने चार गुरु ग्रंथ साहिब दे स्वरूप लिखे। ये एवें नहीं गल्लां कर देणियां बड़ियां सौखियां जे क्योंकि माइक हाथ विच आए जो मर्जी बंदा बोली जाए किहड़ा किसे ने पुछना छेती कीती। अज भी दमदमा साहिब देखो वह भोरा बाबा जी का जिहदे पासे दो मिट्टी के बर्तन ने एक विच छोले पाए हुंदे सन एक विच पानी हुंदा सी। थली जा के अगे अंदर खूख है कि इन्नी कमाई करन वाला ही सिर तली ते रख के तुर सकदा चेते रखियो गालड़ी कदी नहीं तुर सकदा। बाबा जी ने चार स्वरूप लिखे। ये भी परंपरा कहिंदी है कि एक स्वरूप उन्होंने अरबी विच ये भी लिखिया चार स्वरूप लिख के चारा तख्तां ते उन्होंने भेजे। सन्मान योग बाबा दीप सिंह सरहंद जदों फतेह होई है इस जंग विच आप ओ आ के लड़े ने। रतन सिंह भंगू मुताबक कि बाबा दीप सिंह जी का दंद इस लड़ाई दे विच टुटिया सी। बाबा बंदा सिंह बहादुर आनंदपुर साहब जाते बाबा दीप सिंह जी तीन महीने उत्थे रह गुरु ग्रंथ साहब की कथा करते हैं। आनंदपुर साहब की धरती ते इन्हां नूं जिंदा शहीद का खिताब दिता गया सी जो इतिहास कहिंदा है। असल च शहादत बाद विच हुंदी जिंदा शहीद का खिताब इन्हां नूं आनंदपुर साहब की धरती ते दिता गया। फिर वापस दमदमा साहब आए ने। प्यारिओ जदों समा आ बनिया उस महापुरख ने वक्त आया तो खत नाल कलम चला के गुरु ग्रंथ साहब के स्वरूप लिखे अपनी रसना तो कथा विचार करके अर्थ बोध विद्यार्थियों नूं सिखाया। जदों वक्त आ बनिया जिहड़ा हथ कलम पकड़ के लिखदा सी बजुर्गी विच उस हथ ने फिर अपने अंदर खंडे नूं पकड़ लिया। मैं कई बार सोचना कि जवानी दे वेले कलम चलाई ते जिन्हों लोग बुढ़ेपा कहिंदे ने सच एवे कि उस वक्त तो महापुरख ने अपने हाथ विच खंडा पकड़ लिया। हरिमंदर साहब वल आए। प्यारिओ ये कल्ली इमारत नहीं मैं फिर बेनती कल्ली कीता कीती ये पानी नहीं नहीं प्यारिओ ये साडा सिदक है ये साडा भरोसा है ते सिख दी आस्था है कि जदों इस धरती ते नमस्कार करदा ते इहदे अंदर रहमतां दी बारिश हुंदी है। वो आए ने शीस लैके मैं जिहड़ी गल शुरू कीती है कि मत्था टेकना सब तो वड्डा पुन ये गल कर रहा सन। वो आए उन्होंने मत्था टेकिया। प्यारिओ असी मत्था टेकने ते साडे मत्थे ते धूड़ दा निशान पैंदा ते कई बारी खत मारो ते उतर जांदा है ते ज़्यादा कई बारी तुसीं देखोगे जिहड़े सजदे विच जांदे ने उन्हां दे मत्थे दी चमड़ी उत्ते निशान पै जांदे ने। पर एक विद्वान कहिंदा है जे मत्था टेक के तेरे मत्थे उत्ते निशान पिया ते की मत्था टेकिया इहो जिहा मत्था टेक कि धरती उत्ते निशान पै जाए जिथे तू मत्था टेके आने वाली पीढ़ियां भी उत्थे मत्था ही टेकी जा। इहो जिहा मत्था टेक एक उर्दू दे अदीब दा ये शेर है। वो लिखदा है कि निशानी सजूद तेरी जंबी पर हुआ तो क्या। जंबी कहिंदे ने मत्थे नूं जे मत्था टेकण दा निशान तेरे मत्थे ते पिया ते की मत्था टेकिया। निशानी सजूद तेरी जंबी पर हुआ तो क्या कोई ऐसा सजदा करके जमी पर भी निशान रहे। कोई इहो जिहा मत्था टेक के आने वाली पीढ़ियां कहन ਇੱਥੇ ਕਿਸੇ ਕਮਾਈ ਵਾਲੇ ਨੇ ਮੱਥਾ ਟੇਕਿਆ ਸੀ। ਜਦੋਂ ਸੁਬਾਹ ਲੰਘ ਰਹੇ ਸਾਂ, ਬਾਬਾ ਜੀ ਦੇ ਸਥਾਨ 'ਤੇ ਮੱਥਾ ਟੇਕਿਆ, ਮੇਰੇ ਮਨ 'ਚ ਉਦੋਂ ਹੀ ਆ ਗਿਆ, ਵਾਹ ਗੁਰੂ ਕੇ ਸਿੱਖਾ, ਮੱਥੇ ਤਾਂ ਸਾਰੀ ਦੁਨੀਆ ਟੇਕਦੀ ਏ, ਪਰ ਜਿੱਥੇ ਤੁਸੀਂ ਮੱਥਾ ਟੇਕ ਦਿੱਤਾ ਉੱਥੇ ਸਾਰੀ ਲੋਕਾਈ ਮੱਥਾ ਟੇਕ ਰਹੀ ਹੈ। ਮੈਂ ਬੇਨਤੀ ਕਰਾਂਗਾ ਉਸ ਮਹਾਂਪੁਰਖ ਦਾ, ਅੱਜ ਆਗਮਨ ਦਿਵਸ ਹੈ, ਜਨਮ ਦਿਨ ਹੈ, ਪਰ ਜੋ ਸ਼ਬਦ ਚੱਲ ਰਿਹਾ, ਮੈਂ ਸਮਾਪਤੀ ਵਾਲੇ ਪਾਸੇ ਆਵਾਂ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਢ ਵੱਡਾ ਹੈ। ਗੁਰੂ ਰਾਮਦਾਸ, ਮੈਂ ਅੰਧਲੇ ਕੀ ਤੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਅਤੇ ਇਹਦੇ 'ਤੇ ਪ੍ਰਮਾਣ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਢ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਸਤਿਗੁਰੂ ਕੇ ਇਸ ਅੰਮ੍ਰਿਤ ਵਚਨ ਵਿੱਚ ਅੱਗੇ ਭਗਤ ਜੀ ਪ੍ਰਭੂ ਸਿਫਤ ਕਰਦੇ ਹਨ।
ਰਹਾਉ ਕਰੀਮਾ ਰਹੀਮਾ ਅੱਲਾਹ ਤੂੰ ਗਨੀ।
ਕਰੀਮਾ ਦਾ ਅਰਥ ਹੈ ਕਿ ਬਖਸ਼ਾਂ ਕਰਨ ਵਾਲਾ, ਰਹੀਮਾ ਦਾ ਅਰਥ ਹੈ ਰਹਿਮ ਕਰਨ ਵਾਲਾ, ਤਰਸ ਕਰਨ ਵਾਲਾ। ਅੱਲਾਹ, ਅੱਲਾਹ ਰੱਬ ਦਾ ਨਾਮ, ਵਾਹਿਗੁਰੂ। ਹੇ ਪਰਮਾਤਮਾ, ਤੂੰ ਹੀ ਕਰੀਮ ਹੈ, ਤੂੰ ਹੀ ਰਹੀਮ ਹੈ। ਕਰੀਮਾ ਰਹੀਮਾ ਅੱਲਾਹ ਤੂੰ ਗਨੀ। ਗਨੀ ਦਾ ਅਰਥ ਹੈ ਅਮੀਰ, ਧਨਾੜ, ਰੱਜਿਆ ਪੁੱਜਿਆ। ਤੇਰੇ ਤੋਂ ਵੱਡਾ ਕੋਈ ਅਮੀਰ ਨਹੀਂ।
ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ।
ਹਾਜ਼ਰਾ ਹਜ਼ੂਰ, ਸਾਰੀਆਂ ਥਾਵਾਂ 'ਤੇ ਤੂੰ ਹਾਜ਼ਰ ਨਾਜ਼ਰ ਹੈ। ਦਰ, ਦਰ ਦਾ ਅਰਥ ਹੈ ਵਿੱਚ, ਕਿਉਂਕਿ ਸ਼ਬਦ ਤਕਰੀਬਨ ਇਹਦੇ ਵਿੱਚ ਅਰਬੀ ਅਤੇ ਫਾਰਸੀ ਦੇ ਸ਼ਬਦਾਂ ਦੀ ਵਿਆਖਿਆ ਹੈ। ਸਾਰੀ ਇਹ ਸ਼ਬਦ ਵਰਤੇ ਹਾਜ਼ਰਾ ਹਜ਼ੂਰ, ਦਰ ਦਾ ਅਰਥ ਹੈ ਵਿੱਚ, ਪੇਸ਼ ਦਰ ਅਤੇ ਸਾਹਮਣੇ, ਅਤੇ ਮਨੀ ਇਹਦਾ ਅਰਥ ਹੈ ਮੇਰੇ। ਹੇ ਪਰਮਾਤਮਾ, ਮੇਰੇ ਸਾਹਮਣੇ ਵੀ ਤੂੰ ਹੈ, ਮੇਰੇ ਅੰਦਰ ਵੀ ਤੂੰ ਹੈ, ਜਿੱਧਰ ਮੈਂ ਝਾਤੀ ਮਾਰਨਾ ਹਰ ਪਾਸੇ ਤੂੰ ਹੀ ਹਾਜ਼ਰ ਨਾਜ਼ਰ ਹੈ। ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ।
ਦਰਿਆਓ ਤੂੰ ਦੇਹੰਦ ਤੂੰ ਬਿਸਿਆਰ ਤੂੰ ਧਨੀ।
ਦਰਿਆਓ ਤੂੰ, ਤੇਰੇ ਵਰਗਾ ਦਰਿਆ ਦਿਲ ਕੋਈ ਨਹੀਂ, ਜਿੰਨੀਆਂ ਤੂੰ ਬਖਸ਼ਾਂ ਕਰਨਾ ਹੈ। ਦਰਿਆਓ ਤੂੰ ਦੇਹੰਦ ਤੂੰ, ਸਭ ਨੂੰ ਰਿਜ਼ਕ ਦੇਣ ਵਾਲਾ ਦਾਤਾ ਵੀ ਤੂੰ ਹੈ। ਬਿਸਿਆਰ, ਇਹਦਾ ਅਰਥ ਹੈ ਬਹੁਤ ਜ਼ਿਆਦਾ, ਬਿਸਿਆਰ ਤੂੰ ਧਨੀ। ਹੇ ਪਰੀਪੂਰਨ ਪਰਮਾਤਮਾ, ਤੂੰ ਇੰਨਾ ਅਮੀਰ ਹੈ, ਜਿੰਨਾ ਕੁਝ ਤੇਰੇ ਖਜ਼ਾਨੇ ਵਿੱਚ ਇੰਨਾ ਕਿਸੇ ਕੋਲ ਵੀ ਨਹੀਂ। ਤੇਰੇ ਖਜ਼ਾਨੇ ਅਖੁੱਟ ਨੇ, ਤੂੰ ਬਹੁਤ ਵੱਡੇ ਖਜ਼ਾਨੇ ਦਾ ਮਾਲਕ ਹੈ।
ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ।
ਦੇਣ ਵਾਲੇ ਵੀ ਤੁਸੀਂ ਹੋ ਅਤੇ ਲੈਣ ਵਾਲੇ ਵੀ ਤੁਸੀਂ ਹੋ। ਦਿਗਰ ਦਾ ਅਰਥ ਹੈ ਕੋਈ ਹੋਰ ਦੂਜਾ, ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ।
ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ।
ਤੂੰ ਦਾਨਾ, ਦਾਨਾ ਦਾ ਅਰਥ ਹੈ ਸਿਆਣਾ, ਅਤੇ ਬੀਨਾ ਦਾ ਅਰਥ ਹੈ ਦੇਖਣ ਵਾਲਾ। ਹੇ ਪਰਮਾਤਮਾ, ਤੇਰੇ ਵਰਗਾ ਦਾਨਾ ਕੋਈ ਨਹੀਂ, ਤੇਰੇ ਵਰਗਾ ਬੀਨਾ ਕੋਈ ਨਹੀਂ, ਅਤੇ ਨਾਮਦੇਵ ਕੋਲ ਕਿਹੜੀ ਤਾਕਤ ਹੈ ਜਿਹੜੇ ਤੇਰੇ ਗੁਣ ਗਾ ਲਵੇ। ਮੈਂ ਵਿਚਾਰ ਕਿਆ ਕਰੀ, ਮੈਂ ਤੁਹਾਡੇ ਨਾਮ ਦੀ ਕੀ ਵਿਚਾਰ ਕਰ ਸਕਦਾ ਹਾਂ।
ਨਾਮੇ ਚੇ ਸਵਾਮੀ ਬਖਸ਼ੰਦ ਤੂੰ ਹਰੇ।
ਸ਼ਬਦ ਇੱਕ ਵਿੱਚ ਮਰਾਠੀ ਦਾ ਆਇਆ, ਨਾਮੇ ਚੇ, ਇਹ ਮਰਾਠੀ 'ਚ ਆ ਗਿਆ। ਚੇ ਦਾ ਅਰਥ ਹੈ ਦੇ। ਦੇਖੋ ਸਾਰਾ ਸ਼ਬਦ ਫਾਰਸੀ ਅਰਬੀ ਦਾ ਹੈ, ਸਾਰੇ ਸ਼ਬਦਾਵਲੀ ਇਹ ਹੈ। ਨਾਮੇ ਚੇ, ਨਾਮੇ ਦਾ, ਸਵਾਮੀ ਅਕਾਲ ਪੁਰਖ ਵਾਹਿਗੁਰੂ, ਬਖਸ਼ੰਦ ਤੂੰ ਹਰੀ, ਤੇਰੇ ਵਰਗਾ ਬਖਸ਼ਣ ਵਾਲਾ ਹੋਰ ਕੋਈ ਨਹੀਂ। ਸਾਰੇ ਸ਼ਬਦ ਦਾ ਤੱਤ ਭਾਵ, ਕਿਉਂਕਿ ਅੱਜ ਬਾਬਾ ਜੀ ਦਾ ਜ਼ਿਕਰ ਕਰਨ ਕਰਕੇ ਮੈਂ ਥੋੜ੍ਹਾ ਜਿਹਾ ਸ਼ਬਦ ਦੀ ਵਿਚਾਰ ਵਿਆਖਿਆ ਸਮੇਤ ਜ਼ਿਆਦਾ ਨਹੀਂ ਕਰ ਸਕਿਆ, ਪਰ ਸਾਰੇ ਸ਼ਬਦ ਦਾ ਤੱਤ ਭਾਵ ਇਹ ਵੇ ਕਿ ਇੱਕ ਅਰਦਾਸ ਕਰੀਏ, ਤੇਰੇ ਤੋਂ ਵੱਡਾ ਕੋਈ ਨਹੀਂ ਅਤੇ ਸਾਡੇ ਤੋਂ ਛੋਟਾ ਕੋਈ ਨਹੀਂ। ਸਿਰਫ ਇੱਕ ਰਚਨਾ ਨਾਲ ਮੈਂ ਸਮਾਪਤੀ ਕਰਾਂਗਾ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦੀ ਇੱਕ ਕਵਿਤਾ ਹੈ, ਉਹ ਅਰਦਾਸ ਰੂਪ ਹੈ। ਕਹਿੰਦੇ ਨੇ, ਪਰਮਾਤਮਾ ਤੇਰੇ ਤੋਂ ਵੱਡਾ ਕੋਈ ਨਹੀਂ, ਸਾਡੇ ਤੋਂ ਛੋਟਾ ਕੋਈ ਨਹੀਂ, ਅਤੇ ਤੇਰੀ ਇਸ ਬਣਾਈ ਹੋਈ ਬ੍ਰਹਿਮੰਡ ਦੀ ਖੇਡ ਵਿੱਚ ਵੱਡੀਆਂ ਚੀਜ਼ਾਂ ਛੋਟੇ ਨੂੰ ਆਪਣੇ ਵੱਲ ਖਿੱਚਦੀਆਂ ਨੇ। ਸੂਰਜ ਦੀ ਗ੍ਰੈਵਿਟੀ ਧਰਤੀ ਨੂੰ ਖਿੱਚਦੀ ਏ, ਧਰਤੀ ਦੀ ਖਿੱਚ ਚੰਦਰਮਾ ਨੂੰ ਆਪਣੇ ਵੱਲ ਖਿੱਚ ਰਹੀ ਏ, ਤੇ ਚੰਦਰਮਾ ਦੀ ਖਿੱਚ ਸਮੁੰਦਰ ਨੂੰ ਉਛਾਲਦੀ ਪਈ ਏ। ਉਹ ਵੱਡਿਆ, ਤੁਸੀਂ ਤਾਂ ਨੇਮ ਬਣਾਇਆ ਵੱਡੇ ਛੋਟਿਆਂ ਨੂੰ ਆਪਣੇ ਵੱਲ ਖਿੱਚਦੇ ਨੇ, ਤੂੰ ਕਿਰਪਾ ਕਰ, ਤੇਰੇ ਤੋਂ ਵੱਡਾ ਕੋਈ ਨਹੀਂ, ਮੇਰੇ ਤੋਂ ਛੋਟਾ ਕੋਈ ਨਹੀਂ, ਆਪਣੇ ਪਿਆਰ ਦੀ ਖਿੱਚ ਦੇ ਕੇ ਮੈਨੂੰ ਛੋਟੇ ਨੂੰ ਆਪਣੇ ਵੱਲ ਖਿੱਚ ਲੈ। ਉਹ ਨਜ਼ਮ ਹੈ ਕਿ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ। ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ। ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ। ਅੱਗੇ ਸ਼ਬਦ ਵਰਤੇ ਨੇ, ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ, ਹਾਏ ਜਾਸਾਂ ਮੈਂ ਗਵਾਚ ਬੰਨ ਤੇ ਵੇਲੇ। ਬਸ ਤੇਰੇ ਤੋਂ ਵੱਡਾ ਕੋਈ ਨਹੀਂ, ਤੂੰ ਕਿਰਪਾ ਕਰ। ਆਓ ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ।
ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੇ, ਨਾਮੇ ਚੇ ਸੁਆਮੀ ਬਖਸ਼ੰਦ ਤੂੰ ਹਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।